ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਭਲਾ ਕਰਨ ਦੀ ਸੋਝੀ। ਇਸ ਨੂੰ ਦੋ ਹਿੱਸਿਆਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੀ। ਪਹਿਲੇ ਭਾਗ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਉਂ ਨਾਮ ਜਪਣ ਵਾਲੇ ਆਤਮ ਰਸੀਏ ਕਈ ਵਾਰੀ ਸੰਸਾਰ ਤੋਂ ਅਲਿਪਤ ਰਹਿਣਾ ਪਸੰਦ ਕਰਦੇ ਹਨ, ਇਕੱਲੇ ਰਹਿਣਾ ਪਸੰਦ ਕਰਦੇ ਹਨ, ਇਸ ਦਾ ਕੀ ਕਾਰਨ ਹੈ ਉਹ ਦਰਸਾਇਆ ਹੈ। ਅਤੇ ਦੂਸਰੇ ਹਿੱਸੇ ਵਿੱਚ ਇਹ ਦਰਸਾਇਆ ਹੈ ਕਿ ਜਿਹੜੇ ਸਿਮਰਨ ਵਾਲੇ ਪੁਰਸ਼ ਆਉਂਦੇ ਹਨ ਉਹਨਾਂ ਦੇ ਅੰਦਰ ਬੜਾ ਸੂਖਮ ਜਿਹਾ ਧਰਮ ਕੰਡਾ ਆਉਂਦਾ ਹੈ, ਭਾਵ ਉਹਨਾਂ ਦੀ ਆਪਣੀ ਇੱਕ ਸੂਖਮ ਦ੍ਰਿਸ਼ਟੀ ਆਉਂਦੀ ਹੈ ਜਿਸ ਨਾਲ ਸੰਸਾਰ ਨੂੰ, ਘਟਨਾਵਾਂ ਨੂੰ, ਪੁਸਤਕਾਂ ਨੂੰ, ਸਭ ਚੀਜ਼ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਪਰਖਦੇ ਹਨ ਅਤੇ ਉਹਨਾਂ ਦੇ ਸੁਭਾਅ ਨੂੰ ਦੁਨੀਆ ਵਾਲੇ ਸਮਝ ਨਹੀਂ ਸਕਦੇ। ਫਿਰ ਅੱਗੇ ਆਪ ਜੀ ਲਿਖਦੇ ਹਨ ਕਿ ਅਜਿਹਾ ਮਨੋਭਾਵਾਂ ਅਤੇ ਮਨੋਦਸ਼ਾਵਾਂ ਦਾ ਕੋਈ ਥਾਂ ਨਹੀਂ ਪਾ ਸਕਦੇ ਅਸੀਂ। ਜਦੋਂ ਇਹੋ ਜਿਹਾ ਮਨੋਭਾਵਾਂ ਵਾਲਾ ਪੁਰਖ ਕਦੀ ਕੋਈ ਪ੍ਰਾਚੀਨ ਪ੍ਰਬੰਧ ਦਾ ਸਿਰ ਫੋੜਨ ਲਈ ਅਤੇ ਉਸਦੀ ਥਾਂ ਨਵੇਂ ਨੂੰ ਸਥਾਪਿਤ ਕਰਨ ਲਈ ਉਸਦੀਆਂ ਚੋਟੀਆਂ ਨੂੰ ਆਪਣੇ ਪੈਰਾਂ ਹੇਠ ਮਧੋਲਦਾ ਹੈ, ਤਾਂ ਵੀ ਅਸੀਂ ਉਸਦੇ ਰਹੱਸ ਨੂੰ ਜਾਣ ਨਹੀਂ ਸਕਦੇ। ਅਸੀਂ ਆਪਣੀ ਪ੍ਰੇਮ ਅਤੇ ਨਫ਼ਰਤ ਦੋਹਾਂ ਰਾਹੀਂ ਉਸਨੂੰ ਸੂਲੀ ਉੱਤੇ ਚੜ੍ਹਨ ਲਈ ਮਜਬੂਰ ਕਰਦੇ ਹਾਂ, ਕਿਉਂ ਜੋ ਅਸੀਂ ਉਸਦੇ ਭੇਦ ਨੂੰ ਪਾ ਨਹੀਂ ਸਕਦੇ। ਅੰਤ ਵਿੱਚ ਆਪ ਜੀ ਲਿਖਦੇ ਹਨ, ਫਿਰ ਇਹੋ ਜਿਹਾ ਕਲਾਵਾਨ ਪੁਰਖ ਉਹ ਸਾਡੀ ਖਾਤਰ ਆਪਣੇ ਆਪ ਨੂੰ ਕਤਲ ਕਰਵਾ ਲੈਂਦਾ ਹੈ ਤਾਂ ਜੋ ਉਸਦੇ ਵਿਚਾਰ ਇਸ ਧਰਤੀ ਵਿੱਚ ਜੜ੍ਹਾਂ ਪਕੜ ਸਕਣ। ਸੋ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮੈਨੂੰ ਇਸ ਗੱਲ ਦੀ ਸੋਝੀ ਨਹੀਂ ਕਿ ਭਲਾ ਕਰਨ ਤੋਂ ਕੀ ਭਾਵ ਲਿਆ ਜਾਂਦਾ ਹੈ। ਮੈਂ ਤਾਂ ਭਲਾਈ ਕਰਨ ਦੀ ਕਿਰਿਆ ਤੋਂ ਵੀ ਅਣਜਾਣ ਹਾਂ। ਮੈਨੂੰ ਇੱਕ ਸਿੱਖ ਭੈਣ ਨੇ ਦੱਸਿਆ ਕਿ ਮੈਨੂੰ ਇੱਕ ਵਾਰ ਆਪਣੇ ਮਨ ਨੂੰ ਸ਼ੁੱਧ ਕਰਨ ਲਈ 5 ਘੰਟੇ ਲਗਾਤਾਰ ਗੁਰੂ ਦੀ ਬਾਣੀ ਦਾ ਪਾਠ ਕਰਨਾ ਪਿਆ। ਗੁਰਬਾਣੀ ਦੇ ਸ਼ਬਦਾਂ ਦਾ ਹਰ ਅੱਖਰ ਮੇਰੇ ਲਈ ਚਮਕ ਦੇ ਹੀਰੇ ਸਮਾਨ ਸੀ ਜਿਸ ਨੇ ਮੇਰੀ ਆਤਮਾ ਨੂੰ ਸੰਵਾਰ ਦਿੱਤਾ। ਕਿੰਨੀ ਹੈਰਾਨੀ ਦੀ ਗੱਲ ਸੀ ਕਿ ਪ੍ਰਭੂ ਦੇ ਨਦਰ ਕਰਮ ਦੀਆਂ ਉਹਨਾਂ ਉਚਾਈਆਂ ਤੋਂ ਮੇਰੀ ਇਸ ਮਾਨਸਿਕ ਕੁੜੱਤਣ ਵਿੱਚ ਮੈਨੂੰ ਇਹ ਸ਼ਬਦ ਰੂਪੀ ਹੀਰੇ ਪੰਨੇ ਅਤੇ ਪੱਥਰ ਗੀਟੇ ਹੀ ਜਾਪਦੇ ਸਨ। ਇਸ ਸਮੇਂ ਦੌਰਾਨ ਮੈਨੂੰ ਇੰਝ ਲੱਗਿਆ ਜਿਵੇਂ ਮੈਂ ਪੱਥਰ ਗੀਟਿਆਂ ਨੂੰ ਅਕਾਰਤ ਹੀ ਚੱਟ ਰਹੀ ਹੋਵਾਂ। ਇਹ ਸਭ ਕੁਝ ਵਿਅਰਥ ਜਿਹਾ ਪ੍ਰਤੀਤ ਹੋ ਰਿਹਾ ਸੀ। ਇਹ ਸਭ ਇਸ ਕਾਰਨ ਹੋਇਆ ਸੀ ਕਿਉਂ ਜੋ ਪਰਮਾਤਮਾ ਦੀ ਹੋਣ ਤੋਂ ਮੁਨਕਰ ਬੰਦਿਆਂ ਨੇ ਮੇਰੇ ਮਨ ਨੂੰ ਗੰਧ ਅਤੇ ਚਿੱਕੜ ਨਾਲ ਭਰ ਦਿੱਤਾ ਸੀ। ਮੈਂ ਆਪਣੇ ਮਨ 'ਤੇ ਇਸ ਗੰਧ ਨੂੰ ਸਾਫ਼ ਕਰਨਾ ਚਾਹੁੰਦੀ ਸਾਂ। ਵੀਰ ਜੀ, ਹੁਣ ਤੁਸੀਂ ਮੈਨੂੰ ਇਸ ਆਪਣੇ ਪਰਦੇ ਅੰਦਰੋਂ ਬਾਹਰ ਆਉਣ ਲਈ ਨਾ ਕਹਿਣਾ। ਮੈਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੀ, ਨਹੀਂ ਤਾਂ ਮੈਨੂੰ ਇੱਕ ਵਾਰ ਫਿਰ ਪ੍ਰਾਸ਼ਚਿਤ ਦੇ ਸੰਤਾਪ ਵਿੱਚੋਂ ਲੰਘਣਾ ਪਵੇਗਾ। ਮੇਰਾ ਇਕੱਲਾ ਰਹਿਣਾ ਹੀ ਠੀਕ ਹੈ, ਮੇਰਾ ਸਹਿਆ ਪਰਦਿਆਂ ਵਿੱਚ ਢੱਕਿਆਂ ਰਹਿਣਾ ਹੀ ਚੰਗਾ ਹੈ। ਪਰ ਦੂਜੇ ਬੰਨੇ ਤਾਂ ਮੈਨੂੰ ਆਪਣੇ ਪ੍ਰਭੂ ਪ੍ਰੀਤਮ ਦੀਆਂ ਪ੍ਰੇਮ ਪਾਤੀਆਂ ਤੋਂ ਵੰਚਿਤ ਰਹਿ ਕੇ ਪੀੜਾਂ ਨੂੰ ਜਰਨਾ ਪੈਂਦਾ ਹੈ। ਉਸ ਦੇ ਸ਼ਬਦ ਜੋ ਸ਼ੁੱਧ ਪ੍ਰੇਮ ਦਾ ਰੂਪ ਹਨ ਮੇਰੇ ਲਈ ਨਿਰਜਿੰਦ ਹੋ ਜਾਂਦੇ ਹਨ। ਫਿਰ ਇਹ ਕਹਿਣ ਲੱਗ ਪੈਂਦੇ ਹਨ ਕਿ ਮੇਰੇ ਵਿੱਚ ਅਭਿਮਾਨ ਆ ਗਿਆ ਹੈ, ਮੈਂ ਇਸਤਰੀ ਪੁਰਸ਼ਾਂ ਨੂੰ ਨਫ਼ਰਤ ਕਰਨ ਲੱਗ ਪਈ ਹਾਂ। ਪਰ ਵੀਰ ਜੀ, ਤੁਸੀਂ ਮੈਨੂੰ ਦੱਸੋ ਮੈਂ ਉਦੋਂ ਕੀ ਕਰਾਂ। ਜਦੋਂ ਉਹ ਮੈਨੂੰ ਆ ਕੇ ਮਿਲਦੇ ਹਨ ਅਤੇ ਜਾਣੇ ਜਾਣ ਜਾਣੇ ਅਚੇਤ ਜਾਂ ਸੁਚੇਤ ਰੂਪ ਵਿੱਚ ਮੇਰੀਆਂ ਸ਼ੁੱਧ ਭਾਵਨਾਵਾਂ ਨੂੰ ਲੁੱਟ ਲਿਜਾਂਦੇ ਹਨ ਜੋ ਮੇਰੇ ਲਈ ਮੇਰੀ ਸਭ ਤੋਂ ਸੁੰਦਰ ਵਸਤੂ ਹੈ, ਇਹੋ ਹੀ ਮੇਰੀ ਪਵਿੱਤਰਤਾ ਹੈ, ਮੇਰੀ ਇੱਜ਼ਤ ਅਤੇ ਪੱਤ ਹੈ। ਭਾਵੇਂ ਉਹਨਾਂ ਨੂੰ ਪਤਾ ਵੀ ਨਾ ਹੋਵੇ ਕਿ ਉਹਨਾਂ ਨੇ ਮੈਨੂੰ ਲੁੱਟ ਖੜਿਆ ਹੈ, ਅਤੇ ਇਹ ਵੀ ਠੀਕ ਹੈ ਕਿ ਮੈਂ ਇਸ ਬਾਰੇ ਖੁੱਲ੍ਹ ਕੇ ਵਿਆਖਿਆ ਵੀ ਨਹੀਂ ਕਰ ਸਕਦੀ। ਪਰ ਵੀਰ ਜੀ, ਇਹ ਸੱਚ ਮੰਨੋ ਕਿ ਉਹਨਾਂ ਨੂੰ ਮਿਲਣ ਪਿੱਛੋਂ ਮੈਨੂੰ ਸੀਤਾ ਜੀ ਦੇ ਵਾਂਗ ਅਗਨੀ ਪ੍ਰੀਖਿਆ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ। ਜਿਨ੍ਹਾਂ ਨੇ ਇਹਨਾਂ ਓਪਰੇ ਬੰਦਿਆਂ ਨੂੰ ਮਿਲਣਾ ਹੈ ਪਏ ਮਿਲਦੇ ਰਹਿਣ, ਮੈਨੂੰ ਤਾਂ ਉਹਨਾਂ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ, ਨਾ ਹੀ ਉਹ ਮੈਥੋਂ ਕੁਛ ਲੱਭ ਸਕਦੇ ਹਨ। ਮੇਰੀ ਆਤਮਾ ਤਾਂ ਆਪਣੇ ਪਰਦਿਆਂ ਹੇਠ ਹੀ ਉੱਡਦੀ ਰਹਿੰਦੀ ਹੈ। ਵੀਰ ਜੀ, ਜੇ ਮੈਂ ਇੰਝ ਦੂਜਿਆਂ ਦਾ ਭਲਾ ਕਰਨ ਲੱਗ ਪਵਾਂ ਤਾਂ ਇਸ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਤੇ ਕਣਾ ਕਸ਼ਟ ਚੱਲਣਾ ਪੈਂਦਾ ਹੈ। ਮੈਂ ਤਾਂ ਅਜਿਹਾ ਕੁਝ ਨਹੀਂ ਕਰ ਸਕਦੀ। ਮੇਰੀ ਅੰਦਰਲੀ ਪ੍ਰੇਮ ਦੀ ਅਵਸਥਾ ਦੀ ਦਸ਼ਾ ਕੁਝ ਇਹੋ ਜਿਹੀ ਬਣ ਗਈ ਹੈ ਜਿਸ ਨੇ ਮੈਨੂੰ ਇਸ ਤਰ੍ਹਾਂ ਬਣਨ ਲਈ ਮਜਬੂਰ ਕਰ ਦਿੱਤਾ ਹੈ। ਹਾਂਜੀ, ਫਿਰ ਦੁਹਰਾ ਦੇਈਏ। ਮੈਨੂੰ ਇੱਕ ਸਿੱਖ ਭੈਣ ਨੇ ਦੱਸਿਆ ਕਿ ਮੈਨੂੰ ਇੱਕ ਵਾਰ ਆਪਣੇ ਮਨ ਨੂੰ ਸ਼ੁੱਧ ਕਰਨ ਲਈ 5 ਘੰਟੇ ਲਗਾਤਾਰ ਗੁਰੂ ਦੀ ਬਾਣੀ ਦਾ ਪਾਠ ਕਰਨਾ ਪਿਆ। ਗੁਰਬਾਣੀ ਦੇ ਸ਼ਬਦਾਂ ਦਾ ਹਰ ਅੱਖਰ ਮੇਰੇ ਲਈ ਚਮਕ ਦੇ ਹੀਰੇ ਸਮਾਨ ਸੀ ਜਿਸ ਨੇ ਮੇਰੀ ਆਤਮਾ ਨੂੰ ਸੰਵਾਰ ਦਿੱਤਾ। ਕਿੰਨੀ ਹੈਰਾਨੀ ਦੀ ਗੱਲ ਸੀ ਕਿ ਪ੍ਰਭੂ ਦੇ ਨਦਰ ਕਰਮ ਦੀਆਂ ਉਹਨਾਂ ਉਚਾਈਆਂ ਤੋਂ ਮੇਰੀ ਇਸ ਮਾਨਸਿਕ ਕੁੜੱਤਣ ਵਿੱਚ ਮੈਨੂੰ ਇਹ ਸ਼ਬਦ ਰੂਪੀ ਹੀਰੇ ਪੰਨੇ ਅਤੇ ਪੱਥਰ ਗੀਟੇ ਹੀ ਜਾਪਦੇ ਸਨ। ਇਸ ਸਮੇਂ ਦੌਰਾਨ ਮੈਨੂੰ ਇੰਝ ਲੱਗਿਆ ਜਿਵੇਂ ਮੈਂ ਪੱਥਰ ਗੀਟਿਆਂ ਨੂੰ ਅਕਾਰਤ ਹੀ ਚੱਟ ਰਹੀ ਹੋਵਾਂ। ਇਹ ਸਭ ਕੁਝ ਵਿਅਰਥ ਜਿਹਾ ਪ੍ਰਤੀਤ ਹੋ ਰਿਹਾ ਸੀ। ਇਹ ਸਭ ਇਸ ਕਾਰਨ ਹੋਇਆ ਸੀ ਕਿਉਂ ਜੋ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਬੰਦਿਆਂ ਨੇ ਮੇਰੇ ਮਨ ਨੂੰ ਗੰਧ ਅਤੇ ਚਿੱਕੜ ਨਾਲ ਭਰ ਦਿੱਤਾ ਸੀ। ਮੈਂ ਆਪਣੇ ਮਨ 'ਤੇ ਇਸ ਗੰਧ ਨੂੰ ਸਾਫ਼ ਕਰਨਾ ਚਾਹੁੰਦੀ ਸਾਂ। ਵੀਰ ਜੀ, ਹੁਣ ਤੁਸੀਂ ਮੈਨੂੰ ਇਸ ਆਪਣੇ ਪਰਦੇ ਅੰਦਰੋਂ ਬਾਹਰ ਆਉਣ ਲਈ ਨਾ ਕਹਿਣਾ। ਮੈਂ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੀ, ਨਹੀਂ ਤਾਂ ਮੈਨੂੰ ਇੱਕ ਵਾਰ ਫਿਰ ਪ੍ਰਾਸ਼ਚਿਤ ਦੇ ਸੰਤਾਪ ਵਿੱਚੋਂ ਲੰਘਣਾ ਪਵੇਗਾ। ਮੇਰਾ ਇਕੱਲਾ ਰਹਿਣਾ ਹੀ ਠੀਕ ਹੈ, ਮੇਰਾ ਸਹਿਆਂ ਪਰਦਿਆਂ ਵਿੱਚ ਢੱਕਿਆ ਰਹਿਣਾ ਹੀ ਚੰਗਾ ਹੈ। ਪਰ ਦੂਜੇ ਬੰਨੇ ਤਾਂ ਮੈਨੂੰ ਆਪਣੇ ਪ੍ਰਭੂ ਪ੍ਰੀਤਮ ਦੀਆਂ ਪ੍ਰੇਮ ਪਾਤੀਆਂ ਤੋਂ ਵੰਚਿਤ ਰਹਿ ਕੇ ਪੀੜਾਂ ਨੂੰ ਜਰਨਾ ਪੈਂਦਾ ਹੈ। ਉਸ ਦੇ ਸ਼ਬਦ ਜੋ ਸ਼ੁੱਧ ਪ੍ਰੇਮ ਦਾ ਰੂਪ ਹਨ ਮੇਰੇ ਲਈ ਨਿਰਜਿੰਦ ਹੋ ਜਾਂਦੇ ਹਨ। ਫਿਰ ਇਹ ਕਹਿਣ ਲੱਗ ਪੈਂਦੇ ਹਨ ਕਿ ਮੇਰੇ ਵਿੱਚ ਅਭਿਮਾਨ ਆ ਗਿਆ ਹੈ, ਮੈਂ ਇਸਤਰੀ ਪੁਰਸ਼ਾਂ ਨੂੰ ਨਫ਼ਰਤ ਕਰਨ ਲੱਗ ਪਈ ਹਾਂ। ਪਰ ਵੀਰ ਜੀ, ਤੁਸੀਂ ਮੈਨੂੰ ਦੱਸੋ ਮੈਂ ਉਦੋਂ ਕੀ ਕਰਾਂ ਜਦੋਂ ਉਹ ਮੈਨੂੰ ਆ ਕੇ ਮਿਲਦੇ ਹਨ ਅਤੇ ਜਾਣੇ ਜਾਣ ਜਾਣੇ ਅਚੇਤ ਜਾਂ ਸੁਚੇਤ ਰੂਪ ਵਿੱਚ ਮੇਰੀਆਂ ਸ਼ੁੱਧ ਭਾਵਨਾਵਾਂ ਨੂੰ ਲੁੱਟ ਲਿਜਾਂਦੇ ਹਨ ਜੋ ਮੇਰੇ ਲਈ ਮੇਰੀ ਸਭ ਤੋਂ ਸੁੰਦਰ ਵਸਤੂ ਹੈ। ਇਹੋ ਹੀ ਮੇਰੀ ਪਵਿੱਤਰਤਾ ਹੈ, ਮੇਰੀ ਇੱਜ਼ਤ ਅਤੇ ਪੱਤ ਹੈ। ਭਾਵੇਂ ਉਹਨਾਂ ਨੂੰ ਪਤਾ ਵੀ ਨਾ ਹੋਵੇ ਕਿ ਉਹਨਾਂ ਨੇ ਮੈਨੂੰ ਲੁੱਟ ਖੜਿਆ ਹੈ, ਅਤੇ ਇਹ ਵੀ ਠੀਕ ਹੈ ਕਿ ਮੈਂ ਇਸ ਬਾਰੇ ਖੁੱਲ੍ਹ ਕੇ ਵਿਆਖਿਆ ਵੀ ਨਹੀਂ ਕਰ ਸਕਦੀ। ਪਰ ਵੀਰ ਜੀ, ਇਹ ਸੱਚ ਮੰਨੋ ਕਿ ਉਹਨਾਂ ਨੂੰ ਮਿਲਣ ਪਿੱਛੋਂ ਮੈਨੂੰ ਸੀਤਾ ਜੀ ਦੇ ਵਾਂਗ ਅਗਨੀ ਪ੍ਰੀਖਿਆ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ। ਜਿਨ੍ਹਾਂ ਨੇ ਇਹਨਾਂ ਓਪਰੇ ਬੰਦਿਆਂ ਨੂੰ ਮਿਲਣਾ ਹੈ ਪਏ ਮਿਲਦੇ ਰਹਿਣ। ਮੈਨੂੰ ਤਾਂ ਉਹਨਾਂ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ, ਨਾ ਹੀ ਉਹ ਮੈਥੋਂ ਕੁਛ ਲੱਭ ਸਕਦੇ ਹਨ। ਮੇਰੀ ਆਤਮਾ ਤਾਂ ਆਪਣੇ ਪਰਦਿਆਂ ਹੇਠ ਹੀ ਉੱਡਦੀ ਰਹਿੰਦੀ ਹੈ। ਵੀਰ ਜੀ, ਜੇ ਮੈਂ ਇੰਝ ਦੂਜਿਆਂ ਦਾ ਭਲਾ ਕਰਨ ਲੱਗ ਪਵਾਂ ਤਾਂ ਇਸ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਕਣਾ ਕਸ਼ਟ ਚੱਲਣਾ ਪੈਂਦਾ ਹੈ। ਮੈਂ ਤਾਂ ਅਜਿਹਾ ਕੁਝ ਨਹੀਂ ਕਰ ਸਕਦੀ। ਮੇਰੀ ਅੰਦਰਲੀ ਪ੍ਰੇਮ ਦੀ ਅਵਸਥਾ ਦੀ ਦਸ਼ਾ ਕੁਝ ਇਹੋ ਜਿਹੀ ਬਣ ਗਈ ਹੈ ਜਿਸ ਨੇ ਮੈਨੂੰ ਇਸ ਤਰ੍ਹਾਂ ਬਣਨ ਲਈ ਮਜਬੂਰ ਕਰ ਦਿੱਤਾ ਹੈ। ਇੱਕ ਹੋਰ ਸਿੱਖ ਸੁਆਣੀ ਨੇ ਜੋ ਕਿ ਉੱਚ ਆਤਮਾ ਦੀ ਸੁਆਮੀ ਸੀ ਆਪਣੇ ਗੁਆਂਢੀਆਂ ਨੂੰ ਆਪਣੇ ਤਪ ਦੇ ਤੰਦੂਰ ਉੱਤੇ ਕਦੀ ਆ ਕੇ ਰੋਟੀਆਂ ਨਹੀਂ ਸਨ ਪਕਾਉਣ ਦਿੱਤੀਆਂ। ਇਸ ਦੀ ਬਜਾਏ ਉਹ ਉਹਨਾਂ ਦੇ ਗੁੰਨੇ ਹੋਏ ਆਟੇ ਦੀ ਪਰਾਤ ਲੈ ਲੈਂਦੀ ਅਤੇ ਆਪ ਉਹਨਾਂ ਨੂੰ ਤੰਦੂਰ ਵਿੱਚ ਰੋਟੀਆਂ ਲਾ ਕੇ ਦੇ ਦਿੰਦੀ। ਇੰਝ ਉਸਨੂੰ ਦੂਜੇ ਦੀਆਂ ਰੋਟੀਆਂ ਪਕਾਉਣ ਵਿੱਚ ਵਾਧੂ ਮਿਹਨਤ ਕਰਨੀ ਪੈਂਦੀ ਅਤੇ ਦੂਜਿਆਂ ਲਈ ਆਪਣਾ ਮੁੜਕਾ ਡੋਲਣਾ ਪੈਂਦਾ। ਉਹ ਦੂਜਿਆਂ ਨੂੰ ਆਪਣੇ ਤੰਦੂਰ ਤੋਂ ਰੋਟੀਆਂ ਪਕਾ ਕੇ ਤਾਂ ਦੇ ਦਿੰਦੀ, ਪਰ ਉਹਨਾਂ ਨੂੰ ਆਪਣੀ ਰੱਖਿਆ ਲਈ ਪਾਈ ਕਾਰ ਤੋਂ ਅੰਦਰ ਨਾ ਆਉਣ ਦਿੰਦੀ। ਇਹ ਸੁਆਣੀ ਇੱਕ ਉੱਚ ਦੈਵੀ ਆਤਮਾ ਸੀ, ਸੱਚਮੁੱਚ ਆਤਮਕ ਪ੍ਰਤਿਭਾ ਦੀ ਮਾਲਕ ਸੀ, ਪਰ ਉਸ ਕਦੀ ਲੋਕਾਂ ਨੂੰ ਆਪਣੇ ਨਾਲ ਗੱਲ ਕਥ ਕਰਨ ਤੋਂ ਕਦੀ ਨਹੀਂ ਸੀ ਰੋਕਿਆ। ਉਹ ਰਹੱਸਮਈ ਢੰਗ ਨਾਲ ਗੱਲਾਂ ਕਰਦੀ ਅਤੇ ਨਿੱਕੇ ਨਿੱਕੇ ਵਾਕ ਬੋਲਦੀ। ਇੱਕ ਵਾਰ ਜਦੋਂ ਕਿਸੇ ਓਪਰੇ ਬੰਦੇ ਨੇ ਉਸ ਤੋਂ ਆ ਕੇ ਪੁੱਛਿਆ, ਭੈਣ ਜੀ, ਤੁਸੀਂ ਆਪ ਕਸ਼ਟ ਝੱਲ ਕੇ ਉਹਨਾਂ ਨੂੰ ਰੋਟੀਆਂ ਪਕਾ ਕੇ ਦਿੰਦੇ ਹੋ, ਤੁਸੀਂ ਉਹਨਾਂ ਨੂੰ ਹੀ ਆਪਣੇ ਤੰਦੂਰ 'ਤੇ ਆ ਕੇ ਰੋਟੀਆਂ ਕਿਉਂ ਨਹੀਂ ਪਕਾਉਣ ਦਿੰਦੇ? ਤਾਂ ਉਸ ਸੁਆਣੀ ਨੇ ਕੋਮਲ ਭਾਵਾਂ ਵਿੱਚ ਉੱਤਰ ਦਿੱਤਾ, ਵੀਰ ਜੀ, ਉਹ ਅੰਦਰ ਆ ਕੇ ਮੇਰੇ ਤੰਦੂਰ ਨੂੰ ਫਜ਼ੂਲ ਦੀਆਂ ਗੱਪਾਂ ਨਾਲ ਭਰ ਦਿੰਦੇ ਹਨ। ਜਦੋਂ ਆਰੰਭਕ ਕਾਲ ਦੇ ਈਸਾਈ ਆਪਣੇ ਸਵੈ ਰੱਖਿਆ ਲਈ ਤੁਰੇ ਜਾਂਦੇ ਹਵਾ ਵਿੱਚ ਸੂਲੀ ਦਾ ਚਿੰਨ੍ਹ ਆਪਣੇ ਹੱਥਾਂ ਨਾਲ ਹੀ ਬਣਾ ਲੈਂਦੇ ਸਨ, ਉਹ ਉਹਨਾਂ ਦੇ ਪ੍ਰਭਾ ਮੰਡਲ ਵਿੱਚ ਦਾਖਲ ਹੋ ਕੇ ਇਸ ਨੂੰ ਭ੍ਰਸ਼ਟ ਕਰਨ ਵਾਲੇ ਦੂਜੇ ਲੋਕਾਂ ਦੇ ਭੂਤਾਂ ਤੋਂ ਭਲੀ ਪ੍ਰਕਾਰ ਜਾਣੂ ਸਨ। ਇੱਥੋਂ ਤੱਕ ਕਿ ਕੋਈ ਚਿੱਤਰਕਾਰ ਵੀ ਆਪਣੀ ਤੂਲਕਾਂ ਨੂੰ ਕਿਸੇ ਦੂਜੇ ਦੇ ਹੱਥ ਵਿੱਚ ਦੇਣ ਲਈ ਤਿਆਰ ਨਹੀਂ ਹੁੰਦਾ। ਇਸੇ ਤਰ੍ਹਾਂ ਇੱਕ ਲੇਖਕ ਆਪਣੀ ਕਲਮ ਨੂੰ ਸਾਂਭ ਸਾਂਭ ਰੱਖਦਾ ਸੀ। ਐਮਰਸਨ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਉਸਦੇ ਕਮਰੇ ਵਿੱਚ ਕੋਈ ਓਪਰੇ ਬੰਦੇ ਆ ਜਾਣ ਤਾਂ ਇੱਕ ਸੱਚਾ ਕਲਾਕਾਰ ਉਹਨਾਂ ਤੋਂ ਤੰਗ ਆ ਜਾਂਦਾ ਹੈ। ਉਹ ਨਹੀਂ ਚਾਹੁੰਦਾ ਕਿ ਮਾਯੂਸ ਅਤੇ ਨਿਰਾਸ਼ ਲੋਕ, ਜਿਨ੍ਹਾਂ ਦੇ ਮਨ ਰੋਲ ਕਚੋਲੇ ਦੇ ਗੰਧ ਗੁੱਦੜ ਨਾਲ ਭਰੇ ਹੋਏ ਹਨ, ਉਸਦੇ ਮਨ ਕੁੰਜ ਅਰਥਾਤ ਕਮਰੇ ਦੇ ਸਵੱਛ ਵਾਤਾਵਰਣ ਨੂੰ ਆ ਕੇ ਗੰਦਾਲ ਦੇਣ। ਇਹ ਗੱਲ ਭਾਵੇਂ ਦੁਬਾਜਰਿਆਂ ਵਾਲੀ ਜਾਪਦੀ ਹੈ, ਆਮ ਲੋਕ ਇਸ ਨੂੰ ਕੁਲੀਨ ਤੰਤਰੀ ਪ੍ਰਵਿਰਤੀ ਹੀ ਕਹਿਣਗੇ, ਪਰ ਜਿਹੜੇ ਲੋਕ ਆਪਣੇ ਅੰਦਰਲੇ ਆਤਮਕ ਵਾਤਾਵਰਣ ਅਤੇ ਨੈਤਿਕ ਰੁਚੀ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ, ਉਹ ਲੋਕਾਂ ਦੀ ਇਸ ਜਨਵਾਦੀ ਹਮਦਰਦੀ ਵਿੱਚ ਆਪਣੀ ਸੁਨਿਸ਼ਚਿਤ ਕਾਰ ਖੇਤਰ ਜੋ ਉਹਨਾਂ ਨੇ ਸਖ਼ਤ ਮਿਹਨਤ ਨਾਲ ਉਸਾਰੀ ਹੁੰਦੀ ਹੈ ਨੂੰ ਦੂਸ਼ਿਤ ਨਹੀਂ ਹੋਣ ਦਿੰਦੇ। ਇਹ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਪ੍ਰਭੂ ਯਸੂ ਨੇ ਕਦੀ ਫਰਮਾਇਆ ਸੀ ਕਿ ਇਹ ਤਾਂ ਸੂਰਾਂ ਅੱਗੇ ਮੋਤੀ ਪਰੋਸਣ ਵਾਲੀ ਗੱਲ ਹੈ। ਹਾਂਜੀ, ਇਹ ਗੱਲ ਭਾਵੇਂ ਦੁਬਾਜਰਿਆਂ ਵਾਲੀ ਜਾਪਦੀ ਹੈ, ਆਮ ਲੋਕ ਇਸ ਨੂੰ ਕੁਲੀਨ ਤੰਤਰੀ ਪ੍ਰਵਿਰਤੀ ਹੀ ਕਹਿਣਗੇ, ਪਰ ਜਿਹੜੇ ਲੋਕ ਆਪਣੇ ਅੰਦਰਲੇ ਆਤਮਕ ਵਾਤਾਵਰਣ ਅਤੇ ਨੈਤਿਕ ਰੁਚੀ ਨੂੰ ਸੁਰੱਖਿਅਤ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ, ਉਹ ਲੋਕਾਂ ਦੀ ਇਸ ਜਨਵਾਦੀ ਹਮਦਰਦੀ ਵਿੱਚ ਆਪਣੀ ਸੁਨਿਸ਼ਚਿਤ ਕਾਰ ਖੇਤਰ ਜੋ ਉਹਨਾਂ ਨੇ ਸਖ਼ਤ ਮਿਹਨਤ ਨਾਲ ਉਸਾਰੀ ਹੁੰਦੀ ਹੈ ਨੂੰ ਦੂਸ਼ਿਤ ਨਹੀਂ ਹੋਣ ਦਿੰਦੇ। ਇਹ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਕਿ ਪ੍ਰਭੂ ਯਸੂ ਨੇ ਕਦੀ ਫਰਮਾਇਆ ਸੀ, ਇਹ ਤਾਂ ਸੂਰਾਂ ਅੱਗੇ ਮੋਤੀ ਪਰੋਸਣ ਵਾਲੀ ਗੱਲ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।